सावण सरसे कामणी चरण कमल सों प्यार मन तन रता सच रंगे इको नाम आधार दिखिया रंग कुड़ावया दिसन सबे छार हर अमृत बूंद सुहावनी मिल साधु पीवन हार वन तिन प्रभ संग मौलिया समरथ पुरख अपार हर मिलने नो मन लोचदा करम मिलावन हार जिनी सखिए प्रभ पाया हाँ तिन कै सद बलहार नानक हर जी माया कर सबद सवारण हार सावण तिना सुहागणी जिन राम नाम उरहार साडे देश दे सावण दा महीना खास महत्व रखदा है किसानां लई रसक पुरुषां लई कवियां लई दार्शनिक फिलोसफरां लई संत ते महात्मा महापुरुषां लई वैसे भी साहिब श्री गुरु नानक देव जी महाराज दा फरमान है नानक सावण जे वसे चौ उमाहा होए नागा मिर्गा मच्छियां रसियां घर धन होए सावण दी बरखा दे नाल खुड्डां विच पए कई महीनियां दे सत बार आ जांदे ने मानो उना लई सावण दी बरखा एक दौलत दी बरखा है अनंत रस दी बरखा फिर मच्छियां छोटे छोटे जौड़ सरोवर तालाब जिन्हां दा पानी थोड़ा रह गया सी और उस थोड़े जिया पानी विच कलोल करना उपजीविका लपनी और विचरना जिथे मच्छियां लई औखा हो गया सी सावण ने लबालब उस सरोवर भर दिता मच्छियां दी दुनिया च खेड़ा हो गया फिर नागा मिर्गा मच्छियां रसियां घर धन होए रसिक पुरुष सावण दा महीना उन्हां दी जिंदगी च उमा ते उमंग पैदा करदा है फिर जिन्हां दे घर विच धन है पर साहिब कहिंदे ने सावण दा कुछ एक वियोग भी है नानक सावण जे वसे चौं विछोड़ा होए गाई पूता निर्धना पंथी चाकर होए खेती बाड़ी सड़े देश विच बलदां दे आसरे ते हुंदी है और बड़े प्राचीन काल तो चली आ रही है तो सावण दे महीने विच बरखा विच बैलां नूं हल चलाना पैंदा निर्धन बेरोजगार हो जांदा है और इसी तरीके नाल महाराज कहिंदे ने पंथी कोई रस्ते च चल रहा है बरखा पै रही है उहदे कदम रुकदे ने और चाकर लई भी बरखा विच कम करना औखा हो जांदा है लेकिन बरखा सावण दा महीना नागां लई मच्छियां लई मिर्गां लई और जिन्हां दे घर विच धन है साहिब कहिंदे ने उमंग पैदा करदा है तरंग पैदा करदा है नानक सावण जे वसे चौं उमाहा होए नागा मिर्गा मच्छियां रसियां घर धन होए सावण दा महीना दार्शनिक दे अंदर किसे नवे वलवलिया नूं उमंग नूं बारीकियां नूं जन्म देंदा है कवि दे अंदर कविता पुगणन लग पैंदी है संगीतकार दे अंदर कोई नवी धुना जन्म लैण नूं व्याकुल हो जांदियां ने इह महीना अपने आप विच ऐसा महत्व रखदा है कि पानी दी बूंदां पईआं धरती विच पए होए बीज बाहर हुण पुंगरना चाहुंदे ने निकलना चाहते ने तो सिर्फ धरती दे ही बीज कहो आखिर मनुख दा अंतिशकरण भी एक ऐसी धरती है जिस विच अनंत जन्मां दे बीज पए ने। बाहर भी इस बरखा तो मनुखी हिरदे भी प्रभावित होंदे ने, और जिथे वक वक स्वभाव दे मनुख प्रभावित होंदे ने उथे भगत धार्मिक प्रभु मार्ग दे पांदी भी प्रभावित होंदे ने, और जिस ढंग दा ओ प्रभाव उना दा हिरदा कबूल करदा है। जगत गुरु धन गुरु अर्जन देव जी महाराज सावण दे महीने दे राही उसकी रूपरेखा इन चित्र देने। सावण सरसे कामणि चरण कमल सिंह प्यास। सावण दे महीने विच जीव रूपी स्त्री भी भेज गई, इदी अंतिशकरण दी धरती भी कोमल हो गई, वत्र पै गया। और यह भी एक सच्चाई है कि नाम नू एक बूंद आख्या गया है, परमात्मा दे सिमरन नू भी कणी आख्या गया है। तदी ते महाराष्ट्र दे संत भगत नामदेव जी महाराज इस सिमरन नू सावण नाल जो है तस्वीर देंदे ने। आप दा बड़ा सुंदर फरमान, बिन सावन घन हर गाजे बादल बिन बरखा होई जो तत्त बिचारे कोई। मेरे हृदय रूपी आकाश ते ऐसे प्यार दे बदल छाए ने, सिमरन दी बरखा हो गई है, हृदय कोमल हो गया है, हृदय सरस गया है, तो जीव रूपी स्त्री दे अंदर भी प्रभु प्यार प्रभु दी लगन पैदा होई, धरती हरा भरा होना चाहती है, इस अभ्यासी का हिरदा भी हरा भरा होना चाहता है। सावण तो ए प्रेरित, मन तन रत्ता सच रंग इको नाम आधार। मन विच उसकी याद है ते इस याद की छाप तन देते है, इंज मन ते तन परमात्मा दे नाम विच रंगया गया है। हुण एक दी टेक एक दा ही आसरा केवल उस दे नाम दा ही आधार, और इसी आधार दे नाल जीवन बतीत करना जिंदगी दा लक्ष्य बन गया। क्योंकि ए सूझ पै गई है, बिखिया रंग कुड़ावया दिसन सबे चार। जो विषयां दे रंग ने विकारां दे रंग ने कूड़े ने, स्वाह होंदियां देर नहीं लगदी, छार होंदियां देर नहीं लगदी, देखदिया देखदिया ए रंग ए रस बिखर जांदे ने, छिनभंगर हो जांदे ने। हर अमृत बूंद सुहावनी मिल साधु पीवनहार। सत्संग एक ऐसा वातावरण है जिथे शब्द रूपी बदल बरसदा है साधुआं दे मुख। साहिब गुरु अर्जन देव जी महाराज फरमान करदे ने, परमात्मा दा नाम अमृतमयी बूंद है, पर साधुआं दी संगत विच पीता जा सकदा है, सत्संग विच बैठ के इस बूंद दा आनंद माणिया जा सकदा है, सरसार होया जा सकदा है। वन तन प्रभ संग मौलिया समरथ पुरख अपार। ओ परिपूर्ण परमात्मा अपार है, समरथ है, व्यापक है, ऐसा बरसे है कि वन तन मौलिया गया है, हरा भरा हो गया है। इसी तरीके दे नाल परमात्मा बरसदा है अभ्यासी दे मन दे उते, उदा रोम रोम खिड़ उठदा है, उदे तमाम इंद्रे बाग बाग हो जांदे ने, उदे कन सरसार हो जांदे ने प्रभु नु सुन के, उसदे नेत्र विशाल हो जांदे ने उस विशाल परमात्मा नु जो है वेख के। हर मिलने नु मन लोचदा करम मिलावण हार। सावण दी बरखा अभ्यासी नु इंज प्रेरदी है, मन लोचदा है प्रभु मिलन नो, तड़पदा है, बरस रहा है सावन, जप रही है रसना वाहिगुरु वाहिगुरु, इन चिंतन जो है चल रहे है। और जपदिया जपदिया अंदर लालसा पैदा हो गई, लोचा पैदा हो गई, प्रभु मिले ईश्वर मिले। पर कर्म मिलावण हा, परमात्मा दा मिलाप ते परमात्मा दी बख्शिश नाल ही हो सकदा है, उसदे कर्म नाल ही हो सकदा है, उसकी रहमत नाल हो सकदा है। जिनी सखिए प्रभ पाया हां तिन कै सद बलहार। जिन्हा ने उस परिपूर्ण परमात्मा नु प्राप्त कीता है, मैं उन्हां जीव स्त्रियां तो सदके जाना बलहारने जाना ਕੁਰਬਾਨ ਜਾਣਾ ਜਿਨ੍ਹਾਂ ਨੇ ਆਪਣਾ ਜੀਵਨ ਇਸ ਢੰਗ ਨਾਲ ਸਫਲ ਕਰ ਲਿਆ, ਪਰਮਾਤਮਾ ਦੀ ਪ੍ਰਾਪਤੀ ਕਰ ਲਈ। ਨਾਨਕ ਹਰ ਜੀ ਮਾਇਆ ਜਲ ਸਬਦ ਸਵਾਰ ਹਾਰ, ਹੇ ਹਰੀ ਰਹਿਮਤ ਕਰ ਬਖਸ਼ਿਸ਼ ਕਰ। ਸ਼ਬਦ ਦੁਆਰਾ ਜੀਵਾਂ ਨੂੰ ਸਵਾਰਨ ਦਾ ਜੋ ਇਹ ਤੂੰ ਮੌਕਾ ਦਿੱਤਾ ਹੈ, ਜ਼ਿੰਦਗੀ ਨੂੰ ਸਵਾਰਨ ਦਾ ਜੋ ਤੂੰ ਇੱਕ ਅਵਸਰ ਦਿੱਤਾ ਹੈ, ਮਿਹਰ ਕਰ ਬਖਸ਼ਿਸ਼ ਕਰ। ਸ਼ਬਦ ਦੁਆਰਾ ਅਸੀਂ ਵੀ ਆਪਣੀ ਜ਼ਿੰਦਗੀ ਸਵਾਰ ਲਈਏ, ਅਸੀਂ ਵੀ ਆਪਣੇ ਜੀਵਨ ਨੂੰ ਮਹਾਨ ਕਰ ਲਈਏ। ਫਿਰ ਸਾਵਣ ਦਾ ਇੰਜ ਉਪਦੇਸ਼ ਕਰਦੇ ਨੇ, ਸਾਵਣ ਤਿਨਾ ਸੁਹਾਗਣੀ ਜਿਨ ਰਾਮ ਨਾਮ ਉਰਹਾਰ। ਸਾਵਣ ਦਾ ਮਹੀਨਾ ਵਾਸਤਵਿਕ ਤੇ ਉਹਨਾਂ ਲਈ ਸਵਾਗ ਭਰਿਆ ਹੈ, ਆਨੰਦ ਭਰਿਆ ਹੈ, ਜਿਨ੍ਹਾਂ ਦੇ ਕੰਠ ਦੇ ਪਰਮਾਤਮਾ ਦੇ ਨਾਮ ਦਾ ਹਾਰ ਹੈ। ਕਿਉਂਕਿ ਕੰਠ ਨੇ ਹੀ ਜਪਣਾ ਹੈ ਤੇ ਕੰਠ ਦੇ ਚ ਵਾਹਿਗੁਰੂ ਵਾਹਿਗੁਰੂ ਚੱਲ ਰਿਹਾ, ਤੇ ਸਾਹਿਬ ਕਹਿੰਦੇ ਤੇ ਕੰਠ ਦੇ ਚ ਹਾਰ ਪਿਆ ਹੋਇਆ ਹੈ ਰਾਮ ਦੇ ਨਾਮ ਦਾ, ਪਰਮਾਤਮਾ ਦੇ ਨਾਮ ਦਾ। ਤੋ ਇਹ ਹਾਰ ਜਿਨ੍ਹਾਂ ਦੇ ਗਲੇ ਵਿਚ ਹੈ, ਬਸ ਉਹ ਸ਼ੋਭਨੀਕ ਨੇ, ਉਹੀ ਸੁਹਾਗਣੀਆਂ ਨੇ, ਉਹੀ ਪਰਮਾਤਮਾ ਦੇ ਦਰ ਤੇ ਮਾਣ ਪਾਣ ਵਾਲੀਆਂ ਨੇ। ਸਾਵਣ ਦੇ ਮਹੀਨੇ ਦਾ ਸੰਦੇਸ਼ ਉਪਦੇਸ਼ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਪ੍ਰਕਾਰ ਦਿੰਦੇ ਨੇ। ਸਾਵਣ ਸਰਸੋ ਮਨਾ ਘਣ ਵਰਸ ਰੁੱਤ ਆਏ, ਮੈਂ ਮਨ ਤਨ ਸੋ ਭਾਵੇ ਫਿਰ ਪਰਦੇਸ ਧਾਏ, ਫਿਰ ਘਰ ਨਹੀਂ ਆਵੇ ਮਰੀਏ ਹਾਵੇ, ਦਾਮਨ ਚਮਕ ਡਰਾਏ ਸੇਜ ਇਕੇਲੀ ਖਰੀ ਦੁਹੇਲੀ ਮਰਨ ਭਇਆ ਦੁਖ ਮਾਏ, ਹਰ ਬਿਨ ਨੀਂਦ ਭੁੱਖ ਕੋ ਕੈਸੀ, ਕਾਪੜ ਤਨ ਨਾ ਸੁਖਾਵੇ ਨਾਨਕ ਸਾਸੋ ਹਾਗਣ ਕੰਤੀ ਫਿਰ ਕੈ ਅੰਕ ਸਮਾਵੇ। ਧਾਰਮਿਕ ਜਗਤ ਵਿਚ ਐਸਾ ਦੇਖਿਆ ਗਿਆ ਹੈ ਕਿ ਧਰਮ ਦੀ ਪਰਮ ਸਿਖਰਤਾ ਤੇ ਜੋ ਪੁਰਸ਼ ਪਹੁੰਚੇ ਨੇ, ਕਈ ਦਫਾ ਉਹਨਾਂ ਦੇ ਬੋਲ ਨਾਰੀ ਦੇ ਹੋ ਗਏ ਨੇ। ਔਰ ਐਸਾ ਵੀ ਦੇਖਣ ਦੇ ਚ ਆਇਆ, ਜਦ ਕੋਈ ਇਸਤਰੀ ਧਰਮ ਦੀ ਸਿਖਰਤਾ ਨੂੰ ਛੂ ਕੇ ਪਰਮ ਆਨੰਦ ਪ੍ਰਾਪਤ ਕਰਦੀ ਹੈ, ਉਹਦੇ ਬੋਲਾਂ ਵਿਚ ਮਰਦਪਣਾ ਝਲਕਣ ਲੱਗ ਪੈਂਦਾ ਹੈ। ਆਮ ਸਾਧਾਰਨ ਜਗਤ ਨੂੰ ਹੈਰਾਨਗੀ ਆਉਂਦੀ ਹੈ ਕਿ ਪੁਰਸ਼ ਹੋ ਕੇ ਬੋਲ ਨਾਰੀ ਦੇ, ਜਾਂ ਨਾਰੀ ਹੋ ਕੇ ਪੁਰਸ਼ ਬੋਲ ਹੈ, ਪੁਰਸ਼ ਦੇ ਬੋਲ ਮਰਦਾਂ ਦੇ ਬੋਲ, ਤੋਂ ਹੈਰਾਨਗੀ ਹੁੰਦੀ ਹੈ। ਦਰਅਸਲ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇੱਕ ਬੜਾ ਸੁੰਦਰ ਵਾਕ ਹੈ, ਪੁਰਖ ਮੇ ਨਾਰ, ਨਾਰ ਮੇ ਪੁਰਖਾ ਕੌਣ ਵਿਧੇ ਵਿਧ ਜਾਣੇ। ਵਿਧਾਤੇ ਦੀ ਇਸ ਵਿਧੀ ਨੂੰ ਕੌਣ ਜਾਣੇ ਕਿ ਪੁਰਸ਼ ਦੇ ਅੰਦਰ ਨਾਰੀ ਹੈ ਔਰ ਨਾਰੀ ਦੇ ਅੰਦਰ ਪੁਰਸ਼। ਦਰਅਸਲ ਮਨੁੱਖ ਦਾ ਇਹ ਸਰੀਰ ਮਾਤਾ ਪਿਤਾ ਦੇ ਜੋੜ ਤੋਂ ਆਇਆ ਹੈ, ਤੋ ਸਰੀਰ ਵਿਚ ਕੁਛ ਮਾਂ ਦੀ ਅੰਸ਼ ਹੈ, ਕੁਛ ਪਿਤਾ ਦੀ ਅੰਸ਼ ਹੈ, ਸਰੀਰ ਕੁਛ ਨਾਰੀ ਹੈ ਕੁਛ ਪੁਰਸ਼ ਹੈ। ਅਗਰ ਤਨ ਵਿਚ ਐਸੀ ਅੰਸ਼ ਹੈ ਤੋ ਮਨ ਆਖਰ ਪੰਜ ਤੱਤਾਂ ਦੀ ਸੂਕਸ਼ਮ ਸਤੋ ਅੰਸ਼ ਹੈ, ਇਸ ਦੇ ਵਿਚ ਵੀ ਇਸਤਰੀ ਤੇ ਪੁਰਸ਼ ਦੇ ਤੱਤ ਮੌਜੂਦ ਨੇ। ਕੋਈ ਮਨ ਪੂਰਨ ਰੂਪ ਵਿਚ ਪੁਰਸ਼ ਮਨ ਨਹੀਂ ਹੈ ਔਰ ਕੋਈ ਮਨ ਪੂਰਨ ਰੂਪ ਵਿਚ ਨਾਰੀ ਮਨ ਨਹੀਂ ਹੈ। ਨਾਰੀ ਤੇ ਪੁਰਸ਼ ਹੈ ਕਿ ਉਸ ਵਿਚ ਪੁਰਸ਼ ਕਣ ਜ਼ਿਆਦਾ ਨੇ, ਪਰ ਉਸਦੇ ਅੰਦਰ ਵੀ ਨਾਰੀ ਬੈਠੀ ਹੋਈ ਹੈ। ਜਦ ਕਦੀ ਅਧਿਆਤਮਕ ਗੁਣਾਂ ਦੀ ਤਰਫ ਜਾਈਏ ਤੋ ਅਧਿਆਤਮਕ ਗੁਣ ਵੀ ਇਸੇ ਤਰੀਕੇ ਨਾਲ ਵੰਡੇ ਪਏ ਨੇ। ਜੇ ਗਿਆਨ ਪੁਰਸ਼ ਹੈ ਤੋ ਭਾਵਨਾ ਨਾਰੀ ਹੈ, ਸੰਤੋਖ ਪੁਰਸ਼ ਹੈ ਪਰ ਦਇਆ ਨਾਰੀ ਹੈ। ਜਿੱਥੇ ਸੂਰਬੀਰਤਾ ਪੁਰਸ਼ ਹੈ ਉੱਥੇ ਸ਼ਾਂਤੀ ਨਾਰੀ ਹੈ। ਇਹ ਜਿਹੜੇ ਦੈਵੀ ਗੁਣ ਨੇ ਇਹ ਵੀ ਸਾਰੇ ਦੇ ਸਾਰੇ ਇਸ ਤਰੀਕੇ ਨਾਲ ਹੀ ਜੋ ਹੈ ਵੰਡੇ ਹੋਏ ਨੇ। ਜਦ ਵੀ ਕੋਈ ਪੁਰਸ਼ ਤਨ ਤੇ ਬਹੁਤ ਜਿਸ ਦਾ ਮਨ ਪੁਰਸ਼ਮਈ ਹੈ ਜਦ ਧਰਮ ਦੀ ਚਰਮ ਸੀਮਾ ਨੂੰ ਛੂੰਹਦਾ ਹੈ ਪਰਮਾਤਮਾ ਤੱਕ ਅਪੜਦਾ ਹੈ ਤਾਂ ਉਹਦੇ ਬੋਲ ਨਾਰੀਮਈ ਹੋ ਜਾਂਦੇ ਨੇ ਔਰ ਕਦੀ ਨਾਰੀ ਬ੍ਰਹਮ ਦੀ ਸ਼ਿਖਰਤਾ ਤੱਕ ਪਹੁੰਚੇ ਤੇ ਉਹਦੇ ਬੋਲਾਂ ਵਿੱਚ ਪੁਰਸ਼ ਜੋ ਹੈ ਝਲਕਣ ਲੱਗ ਪੈਂਦਾ ਹੈ ਇਹ ਇਸ ਵਾਸਤੇ ਵਿਚਾਰ ਸਾਹਮਣੇ ਰੱਖੀਏ ਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਨ੍ਹਾਂ ਪਾਵਨ ਪਵਿੱਤਰ ਵਾਕਾਂ ਦੇ ਅੰਦਰ ਜੋ ਬੋਲ ਰਹੇ ਨੇ ਇਹ ਨਾਰੀ ਬੋਲ ਨੇ ਇਸਤਰੀ ਦੇ ਬੋਲ ਨੇ ਦਰਅਸਲ ਪੁਰਸ਼ ਪੁਰਸ਼ ਤੇ ਹੈ ਹੀ ਇਹ ਕਣ ਤੇ ਉਸਦੇ ਅੰਦਰ ਜ਼ਿਆਦਾ ਨੇ ਨਾਰੀ ਜੋ ਖਾਮੋਸ਼ ਸੀ ਜੋ ਸੁੱਤੀ ਹੋਈ ਸੀ ਪ੍ਰਭੂ ਚਿੰਤਨ ਦੇ ਨਾਲ ਜਾਗ ਪਈ ਪੁਰਸ਼ ਦੇ ਅੰਦਰ ਦਇਆ ਪੈਦਾ ਹੋ ਜਾਏ ਸ਼ਾਂਤੀ ਪੈਦਾ ਹੋ ਜਾਏ ਤੋ ਪੁਰਸ਼ ਮੁਕੰਮਲ ਹੋ ਜਾਂਦਾ ਹੈ ਕਿਉਂਕਿ ਉਸਦੇ ਅੰਦਰ ਨਾਰੀ ਗੁਣ ਪੈਦਾ ਹੋ ਗਏ ਪਰ ਜੇ ਨਾਰੀ ਦੇ ਅੰਦਰ ਸੂਰਬੀਰਤਾ ਪੈਦਾ ਹੋ ਜਾਏ ਸੰਤੋਖ ਪੈਦਾ ਹੋ ਜਾਏ ਗਿਆਨ ਪੈਦਾ ਹੋ ਜਾਏ ਤੋ ਉਸਦੇ ਅੰਦਰੋਂ ਵੀ ਪੁਰਸ਼ ਨੇ ਜਨਮ ਲੈ ਲਿਆ ਔਰ ਉਹ ਪੂਰਨ ਹੋ ਗਏ ਇਹ ਜੋ ਅਸੀਂ ਨਾਰੀ ਨੂੰ ਕਹਿੰਦੇ ਹਾਂ ਅਰਧ ਅੰਗ ਅੱਧਾ ਸਰੀਰ ਸਿਰਫ ਨਾਰੀ ਹੀ ਅਰਧ ਅੰਗ ਨਹੀਂ ਪੁਰਸ਼ ਵੀ ਅਰਧ ਅੰਗ ਹੈ ਦੋਵੇਂ ਅਰਧ ਅੰਗ ਨੇ ਇਹ ਬਾਹਰੋਂ ਵੀ ਅੱਧੇ ਨੇ ਇਹ ਅੰਦਰੋਂ ਵੀ ਅੱਧੇ ਨੇ ਔਰ ਅੱਧਾ ਪੂਰਨ ਹੋਣਾ ਚਾਹੁੰਦਾ ਹੈ ਇਹ ਅੱਧਾ ਸੰਪੂਰਨ ਹੋਣਾ ਚਾਹੁੰਦਾ ਹੈ ਤਦੀ ਤੇ ਪੁਰਸ਼ ਦੇ ਅੰਦਰ ਨਾਰੀ ਦੀ ਖਿੱਚ ਹੈ ਔਰ ਨਾਰੀ ਦੇ ਅੰਦਰ ਪੁਰਸ਼ ਦੀ ਖਿੱਚ ਹੈ ਇਹ ਕਸ਼ਿਸ਼ ਇਹ ਖਿੱਚ ਇਸ ਗੱਲ ਦਾ ਸਬੂਤ ਹੈ ਦੋਵੇਂ ਅਧੂਰੇ ਨੇ ਮਿਲ ਕੇ ਸੰਪੂਰਨ ਹੋਣਾ ਚਾਹੁੰਦੇ ਨੇ ਮੁਕੰਮਲ ਹੋਣਾ ਚਾਹੁੰਦੇ ਨੇ ਜੇ ਤਨ ਦੇ ਤਲ ਦੇ ਉੱਤੇ ਐਸੀ ਬਹਿਬਲਤਾ ਹੈ ਪੂਰਨ ਹੋਣ ਦੀ ਔਰ ਇਹ ਪੂਰਨ ਢੰਗ ਨਾਲ ਹੋ ਸਕਣ ਸਹੀ ਤੌਰ ਤਰੀਕੇ ਨਾਲ ਹੋ ਸਕਣ ਪੂਰਨਤਾ ਸੁਖਮਈ ਹੋਵੇ ਸਮਾਜ ਨੇ ਬਕਾਇਦਾ ਨਿਯਮ ਬਣਾਏ ਨੇ ਜਿਸ ਨੂੰ ਵਿਵਾਹ ਕਹਿ ਦਿੰਦੇ ਨੇ ਆਨੰਦ ਕਾਰਜ ਕਹਿ ਦਿੰਦੇ ਨੇ ਸ਼ਾਦੀ ਕਹਿ ਦਿੰਦੇ ਨੇ ਸ਼ਾਦੀ ਦਾ ਮਤਲਬ ਹੈ ਇਨ੍ਹਾਂ ਦੋ ਅਧੂਰੇ ਸਰੀਰਾਂ ਨੂੰ ਸੰਪੂਰਨ ਕਰਨਾ ਹੈ ਮੁਕੰਮਲ ਕਰਨਾ ਹੈ ਪੂਰਨ ਕਰਨਾ ਹੈ ਅਗਰ ਐਸਾ ਹੈ ਤਾਂ ਫਿਰ ਪੁਰਸ਼ ਤੇ ਨਾਰੀ ਮਨ ਦੇ ਤਲ ਤੇ ਵੀ ਤੇ ਅਧੂਰੇ ਨੇ ਅਗਰ ਪੁਰਸ਼ ਮਨ ਨੂੰ ਸ਼ਾਂਤੀ ਨਾ ਮਿਲੀ ਅਗਰ ਪੁਰਸ਼ ਮਨ ਨੂੰ ਭਾਵਨਾ ਨਾ ਮਿਲੀ ਅਗਰ ਪੁਰਸ਼ ਮਨ ਨੂੰ ਦਇਆ ਨਾ ਮਿਲੀ ਤਾਂ ਅੰਦਰੋਂ ਅਧੂਰਾ ਰਹੇਗਾ ਭਾਵੇਂ ਬਾਹਰੋਂ ਸੰਪੂਰਨ ਹੋ ਜਾਏ ਪਰ ਨਾਰੀ ਮਨ ਨੂੰ ਗਿਆਨ ਨਾ ਮਿਲਿਆ ਨਾਰੀ ਮਨ ਨੂੰ ਸੰਤੋਖ ਨਾ ਮਿਲਿਆ ਤਾਂ ਭਾਵੇਂ ਇਹ ਬਾਹਰੋਂ ਤੇ ਪੂਰਨ ਹੋਵੇਗੀ ਅੰਦਰੋਂ ਅਪੂਰਨ ਹੋਵੇਗੀ ਅਧਗਤੀ ਚ ਹੋਵੇਗੀ ਦੁਖਤ ਹੋਵੇਗੀ ਪੀੜਤ ਹੋਵੇਗੀ ਪ੍ਰਭੂ ਚਿੰਤਨ ਕਰਨ ਦੇ ਨਾਲ ਨਾਲ ਨਾਰੀ ਦੇ ਅੰਦਰ ਮਨ ਦੇ ਚ ਇਹ ਪੁਰਸ਼ ਕਣ ਪੈਦਾ ਹੋ ਜਾਂਦੇ ਨੇ ਗਿਆਨ ਉਤਪੰਨ ਹੋ ਜਾਂਦਾ ਹੈ ਤੇ ਗਿਆਨ ਨੂੰ ਪੁਰਸ਼ ਆਖਿਆ ਗਿਆ ਗਿਆਨ ਰਾਓ ਜਬ ਸੇਜੇ ਆਵੇ ਤਾਂ ਨਾਨਕ ਭੋਗ ਕਰੇ ਪਰ ਭਾਵਨਾ ਤੇ ਭਗਤੀ ਨਾਰੀ ਹੈ ਜੈਸੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਵੀ ਫਰਮਾਨ ਕਰਦੇ ਨੇ ਨਿਜ ਭਗਤੀ ਸੀਲਵੰਤੀ ਨਾਰ ਰੂਪ ਅਨੂਪ ਪੂਰੀ ਆਚਾਰ ਜੇ ਤਨ ਨੂੰ ਨਾਰੀ ਚਾਹੀਦੀ ਹੈ ਤੇ ਜੇ ਤਨ ਨੂੰ ਪੁਰਸ਼ ਚਾਹੀਦਾ ਹੈ ਤਾਂ ਮਨ ਨੂੰ ਵੀ ਨਾਰੀ ਚਾਹੀਦੀ ਹੈ ਮਨ ਨੂੰ ਵੀ ਪੁਰਸ਼ ਚਾਹੀਦਾ ਹੈ ਪੁਰਸ਼ ਮਨ ਪ੍ਰਭਾਵਿਤ ਹੁੰਦਾ ਹੈ ਭਾਵਨਾ ਤੇ ਦਇਆ ਤੇ ਨਾਰੀ ਮਨ ਪ੍ਰਭਾਵਿਤ ਹੁੰਦਾ ਹੈ ਗਿਆਨ ਤੇ ਸੂਰਬੀਰਤਾ ਤੇ ਸੰਤੋਖ ਤੇ ਇਹ ਜੋ ਅੰਦਰ ਦੀ ਖਿੱਚ ਹੈ ਔਰ ਇੱਕ ਦੂਸਰੇ ਦਾ ਜੋ ਹੈ ਪ੍ਰਭਾਵ ਕਬੂਲ ਕਰਨਾ ਹੈ ਇਹ ਸੰਪੂਰਨਤਾ ਦੀ ਤਲਾਸ਼ ਹੈ ਔਰ ਪੂਰਨ ਹੋਣਾ ਪੂਰਨ ਪੁਰਖ ਵੀ ਹੋਈ ਹੈ ਕਿ ਜਿਸ ਦੇ ਗਿਆਨ ਨੂੰ ਭਾਵਨਾ ਮਿਲ ਗਈ ਜਾਂ ਜਿਸ ਦੀ ਭਾਵਨਾ ਨੂੰ ਗਿਆਨ ਮਿਲ ਗਿਆ ਉਹ ਪੂਰਨ ਨਾਰੀ ਹੈ ਉਹ ਪੂਰਨ ਪੁਰਸ਼ ਹੈ ਨਹੀਂ ਤੇ ਅਧੂਰੀ ਨਾਰੀ ਹੈ ਔਰ ਅਧੂਰਾ ਪੁਰਸ਼ ਹੈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪੂਰਨ ਪੁਰਖ ਨੇ ਆਪ ਦੇ ਅੰਦਰ ਦੈਵੀ ਗੁਣ ਪੁਰਸ਼ਮਈ ਤੇ ਸਾਰੇ ਨੇ ਨਾਰੀਮਈ ਵੀ ਪੂਰਨ ਦੇ ਪੂਰਨ ਨੇ ਆਪ ਦੇ ਬੋਲਾਂ ਵਿਚ ਕੋਮਲਤਾ ਹੈ ਮਧੁਰਤਾ ਹੈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤਦੇ ਥਾਂ ਥਾਂ ਤੇ ਇਸ ਤਰ੍ਹਾਂ ਦੇ ਵੀ ਕੁਛ ਬੋਲ ਬੋਲਦੇ ਨੇ ਜੋ ਨਾਰੀ ਦੇ ਬੋਲ ਨੇ ਭਗਤ ਕਬੀਰ ਵੀ ਐਸਾ ਕਹਿੰਦੇ ਨੇ ਕਿ ਉਹ ਸਿੰਗਾਰ ਮਿਲਨ ਕੇ ਤਾਈ ਹਰ ਨਾ ਮਿਲੇ ਜਗ ਜੀਵਨ ਗੁਸਾਈ ਹਰ ਮੇਰੋ ਫਿਰ ਹਾਂ ਹਰ ਕੀ ਬਹੁਰੀਆ ਰਾਮ ਬਡੇ ਮੈਂ ਤਨਕ ਲਾਹੌਰੀਆ ਕਬੀਰ ਤੇ ਆਪਣੇ ਆਪ ਨੂੰ ਬਹੁਤ ਹੈ ਸਾਬਤ ਕਰਦੇ ਨੇ ਮੈਂ ਤੇ ਰਾਮ ਦੀ ਵੋਟੀ ਹਾਂ ਮੈਂ ਤੇ ਰਾਮ ਦੀ ਬਹੂ ਹਾਂ ਰਾਮ ਮੇਰਾ ਪਤੀ ਹੈ ਐਸਾ ਕਿਉਂ ਦਰਅਸਲ ਪੁਰਸ਼ ਤਨ ਪੁਰਸ਼ ਮਨ ਤੇ ਕਬੀਰ ਦੇ ਕੋਲ ਹੈਗਾ ਹੀ ਸੀ ਪ੍ਰਭੂ ਚਿੰਤਨ ਦੇ ਨਾਲ ਉਹ ਕਣ ਜੋ ਨਾਰੀ ਮਈ ਸਨ ਸੁੱਤੇ ਪਏ ਸਨ ਉਹ ਵੀ ਜਾਗ ਪਏ ਔਰ ਸੰਪੂਰਨ ਮਨੁੱਖ ਉਦੋਂ ਹੀ ਆਉਂਦਾ ਹੈ ਜਦ ਕੋਈ ਮਨ ਦੇ ਤਲ ਤੇ ਸੰਪੂਰਨ ਹੋਵੇ ਤੇ ਸੰਪੂਰਨ ਮਨ ਉਹੀ ਹੈ ਜਿਸ ਦੇ ਅੰਦਰ ਭਾਵਨਾ ਵੀ ਹੈ ਜਿਸ ਦੇ ਅੰਦਰ ਗਿਆਨ ਵੀ ਹੈ ਜਿਸ ਦੇ ਅੰਦਰ ਦਇਆ ਵੀ ਹੈ ਜਿਸ ਦੇ ਅੰਦਰ ਸੰਤੋਖ ਵੀ ਹੈ ਤੇ ਸਾਵਣ ਦੇ ਮਹੀਨੇ ਦਾ ਸੰਦੇਸ਼ ਉਪਦੇਸ਼ ਦਿੰਦਿਆਂ ਹੋਇਆ ਜਗਤ ਗੁਰੂ ਬਾਬਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ ਸਾਵਣ ਸਰਸ ਮਨਾ ਘਣ ਵਰਸੇ ਰੁੱਤ ਆਏ हे मन सावण दा महीना है बदल पे वरसदे ने चारों पासे धरती सरस गई है मौल गई है मैं मन तन सौ भावे तेर परदेश सिधाए मेरे मन नु ही ज्ञान चाहिदा है मेरा मन भी प्रभावित है परमात्मा दे गुणा तो उना दी लोड़ है ਪਰ ਕੀ ਕੀਤਾ ਜਾਏ ਪ੍ਰਭੂ ਤੇ ਦੂਰ ਨੇ ਪ੍ਰਭੂ ਦਾ ਤੇ ਕੋਈ ਪਤਾ ਨਹੀਂ ਉਹ ਤੇ ਇੰਜ ਜਾਪਦਾ ਹੈ ਜਿਵੇਂ ਪਰਦੇਸ ਨੇ ਸਾਵਣ ਦੇ ਮਹੀਨੇ ਵਿੱਚ ਉਹ ਇਸਤਰੀ ਜਿਸ ਦਾ ਪਤੀ ਪਰਦੇਸ ਚਲਾ ਗਿਆ ਉਹ ਬਿਰਹੋਂ ਕੁੱਠੀ ਜੋ ਬੋਲ ਬੋਲਦੀ ਹੈ ਔਰ ਜਿਸ ਢੰਗ ਨਾਲ ਉਸਦਾ ਹਿਰਦਾ ਤੜਪਦਾ ਹੈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉਸਦਾ ਹੀ ਰੂਪਕ ਅਲੰਕਾਰ ਬਣਾ ਕੇ ਜਗਤ ਦੇ ਸਾਹਮਣੇ ਰੱਖਿਆ ਹੈ ਮੈਂ ਮਨ ਤਨ ਸਹੁ ਭਾਵੇ ਫਿਰ ਪਰਦੇਸ ਚਲਾਏ ਫਿਰ ਘਰ ਨਹੀਂ ਆਵੇ ਮਰੀਏ ਹਾਵੇ ਦਾਮਨ ਚਮਕ ਡਰਾਏ ਪਤੀ ਘਰ ਨਹੀਂ ਆ ਰਿਹਾ ਹੌਕੇ ਬਿਰਹੇ ਦੇ ਹੌਕੇ ਵਿਛੋੜੇ ਦੇ ਹੌਕੇ ਜਿਤਨਾ ਗਹਿਰਾ ਵਿਛੋੜਾ ਹੋਵੇ ਉਤਨਾ ਹੀ ਗਹਿਰਾ ਹੌਕਾ ਹੁੰਦਾ ਹੈ ਔਰ ਹੌਕਾ ਤੜਪਾ ਕੇ ਰੱਖ ਦਿੰਦਾ ਹੌਕਾ ਤੜਪਣ ਪੈਦਾ ਕਰਦਾ ਹੈ ਮਰੀਏ ਹਾਵੇ ਦਾਮਨ ਚਮਕ ਡਰਾਏ ਇਹ ਜੋ ਰਾਤ ਦੇ ਸਮੇਂ ਆਸਮਾਨ ਤੋਂ ਬਿਜਲੀ ਚਮਕ ਪੈਂਦੀ ਹੈ ਡਰ ਲੱਗਦਾ ਹੈ ਅਕੇਲੀ ਸੇਜਾ ਤੇ ਡਰ ਲੱਗਦਾ ਹੈ ਪਤੀ ਤੋਂ ਬਿਨਾਂ ਇਹ ਬਿਜਲੀ ਡਰਾਉਂਦੀ ਹੈ ਨਾਨਕ ਬਿਜਲੀਆਂ ਚਮਕਣ ਘੁਰਨ ਘਟਾ ਅਤ ਕਾਲੀਆਂ ਕਾਲੇ ਬੱਦਲ ਨੇ ਬਿਜਲੀਆਂ ਚਮਕ ਰਹੀਆਂ ਨੇ ਪਰ ਹਿਰਦੇ ਦੀ ਸੇਜਾ ਤੇ ਖਾਲੀ ਹੈ ਮਿਲਾਪ ਨਹੀਂ ਪ੍ਰਭੂ ਦਰਸ਼ਨ ਨਹੀਂ ਤੇ ਇਹ ਤੇ ਇੱਕ ਵਿਆਕੁਲਤਾ ਹੈ ਬਹਿਬਲਤਾ ਹੈ ਲਿਸ਼ਕ ਯਾਦ ਦੀ ਜੋ ਪੈ ਜਾਂਦੀ ਹੈ ਇਹ ਬਿਜਲੀ ਮਾਨੋ ਚਮਕ ਪੈਂਦੀ ਹੈ ਕੁਝ ਅਸਲੀਅਤ ਦਿਸ ਪੈਂਦੀ ਹੈ ਕੁਝ ਹਕੀਕਤ ਦਿਸ ਪੈਂਦੀ ਹੈ ਸੱਚਾਈ ਦਿਸ ਪੈਂਦੀ ਹੈ ਔਰ ਜੈਸੇ ਬਿਜਲੀ ਦੀ ਲਿਸ਼ਕ ਇਕਦਮ ਅਲੁਪਤ ਹੋ ਜਾਂਦੀ ਹੈ ਇਸ ਤਰ੍ਹਾਂ ਯਾਦ ਇਸ ਤਰ੍ਹਾਂ ਉਹ ਸਭ ਕੁਝ ਦੀ ਜੋ ਪ੍ਰਤੀਤ ਹੈ ਜੈਸੇ ਅਲੁਪਤ ਆਉਂਦੀ ਹੈ ਡਰ ਲੱਗਦਾ ਹੈ ਭੈ ਲੱਗਦਾ ਹੈ ਉਹੀ ਦ੍ਰਿਸ਼ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਚਿਤਰਨ ਤੈਅ ਕਰਦੇ ਨੇ ਆਪ ਕਹਿੰਦੇ ਨੇ ਦਾਮਨ ਚਮਕ ਡਰਾਏ ਸੇਜ ਅਕੇਲੀ ਖਰੀ ਦੁਹੇਲੀ ਮਰਨ ਭਇਆ ਦੁਖ ਮਰੇ ਏ ਮਾਂ ਹੁਣ ਤੇ ਮੌਤ ਜੈਸਾ ਦੁੱਖ ਹੈ ਹੁਣ ਤੇ ਸਰੀਰ ਬਹਿਬਲ ਹੋ ਗਿਆ ਹੈ ਕਮਜ਼ੋਰ ਹੋ ਗਿਆ ਹੈ ਕਿਉਂਕਿ ਅਨੰਤ ਕਾਲ ਤੋਂ ਸੇਜ ਅਕੇਲੀ ਹੈ ਪ੍ਰਭੂ ਮਿਲਣ ਨਹੀਂ ਈਸ਼ਵਰੀ ਮਿਲਣ ਨਹੀਂ ਸੇਜ ਅਕੇਲੀ ਖਰੀ ਦੁਹੇਲੀ ਮਰਨ ਭਇਆ ਦੁੱਖ ਮਰ ਹਰ ਬਿਨ ਨੀਂਦ ਭੂਖ ਕਹੁ ਕੈਸੀ ਕਾਪੜ ਤਨ ਨਾ ਸੁਖਾਵੇ ਦੋ ਹਾਲਤਾਂ ਵਿੱਚ ਕਹਿੰਦੇ ਨੇ ਭੁੱਖ ਮਰ ਜਾਂਦੀ ਹੈ ਔਰ ਕੁਛ ਵੀ ਚੰਗਾ ਨਹੀਂ ਲੱਗਦਾ ਇੱਕ ਤੇ ਪਰਮ ਖੁਸ਼ੀ ਹੋਵੇ ਪਰਮ ਖੇੜਾ ਹੋਵੇ ਉਸ ਖੇੜੇ ਦੀ ਹਾਲਤ ਵਿੱਚ ਭੁੱਖ ਮਰ ਜਾਂਦੀ ਹੈ ਮਨੁੱਖ ਖੁਸ਼ੀ ਨਾਲ ਹੀ ਇਤਨਾ ਭਰ ਜਾਂਦਾ ਹੈ ਜੀਵ ਉਸ ਖੇੜੇ ਨਾਲ ਹੀ ਇਤਨਾ ਭਰ ਜਾਂਦਾ ਹੈ ਭੁੱਖ ਮਿਟ ਜਾਂਦੀ ਹੈ ਭੋਜਨ ਦੀ ਕਸ਼ਿਸ਼ ਨਹੀਂ ਰਹਿੰਦੀ ਜਾਂ ਫਿਰ ਬਿਰਹੇ ਦੀ ਪੀੜਾ ਹੋਵੇ ਤਾਂ ਬਿਰਹੇ ਦੀ ਪੀੜਾ इतना बेचैन कर देंदी है, इतना व्याकुल कर देंदी है, भुख मर जाती है। ये दोवें हालत असी देखने हैं। घर विच इकलौते बच्चे दी शादी होवे और तरह तरह दे पकवान बन रहे होवन, सब स्त्री पुरुष छक रहे ने, पर बच्चे दी मां खुश है, प्रसन्न है, इधर जा रही है, उधर जा रही है, सहेलियां बांह पकड़ दिया ने, भैन तू भी खा, आ बैठ। पर कहती है ठहर, मैनू अजे भुख नहीं, मैं अजे नहीं खावना। क्यों? खुशी नाल भर गई, खेड़े नाल भर गई, भावे तरह तरह के पकवान पए ने, सहेलियां बांह पकड़ दिया ने, भैन तू भी खा, आ बैठ। पर कहती है ठहर, मैनू अजे भुख नहीं, मैं अजे नहीं खावना। क्यों? खुशी नाल भर गई, खेड़े नाल भर गई, भावे तरह तरह के पकवान पए ने, पर खुशी ने इतना आनंदित कर दिता है, हुण भोजन मध्यम हो गया है, दूजे नंबर ते हो गया, या फिर बिरहा होवे।